नमस्कार, ये आकाशवाणी है। खबरां दे इस बुलेटिन नाल मैं अमन देव। पहला चोणवीं खबरां। केंद्रीय वित्त मंत्री निर्मला सीतारमन ने कहा कि सरकार सोधे हुए टैक्स ढांचे के लाभ खपतकारां तक पहुंचाने लई 54 उत्पादों दी कीमतां ते नेड़ों नजर रख रही है। इसरो ने पहली बार सूरज तो निकलने वाले कोरोनल मास इजैक्शन के चंद्रमा से पैण वाले प्रभावों का निरीक्षण किया है। भारत ने अपनी पहली स्वदेशी एंटीबायोटिक दवा विकसित की है और जीन थैरेपी में भी सफलता हासिल की है। उत्तर प्रदेश के अयोध्या में आज शामी दीपोत्सव मनाया जाएगा तो भारत के आस्ट्रेलिया विचकार तीन एक रोजा क्रिकेट मैचों की लड़ी का पहला मैच आज पर्थ में खेलिया। केंद्रीय वित्त मंत्री निर्मला सीतारमन ने कहा कि वित्त मंत्रालय 54 उत्पादों की कीमतों से नेड़ों नजर रख रहा है ताजो यह यकीनी बनाया जा सके कि सोधे हुए टैक्स ढांचे का लाभ खपतकारां तक पहुंचे। वह कल नवी दिल्ली में जीएसटी बचत उत्सव मौके सूचना ते प्रसारण मंत्री अश्विनी वैष्णव और वणज ते उद्योग मंत्री पीयूष गोयल नाल एक सांझी प्रैस कॉन्फ्रेंस नूं संबोधन कर रहे सन।
Reduced, meaning the tax benefit is reaching the end consumer. 54 items, I'm not going to read each one of them out. And even as we say 54 items, you know, from 12 to 5, the rate reduction has happened. And from 28 to 18, rate reduction has happened on largely most of the goods. But in some cases, one or two went this way or that way. But 54 such daily use items, we've been closely monitoring.
ਮੰਤਰੀ ਨੇ ਕਿਹਾ ਕਿ ਇਨ੍ਹਾਂ ਜੀਐਸਟੀ ਸੁਧਾਰਾਂ ਨੂੰ ਲਾਗੂ ਕਰਨਾ ਕੇਂਦਰ ਸਰਕਾਰ ਅਤੇ ਜੀਐਸਟੀ ਕੌਂਸਲ ਵਿਚਕਾਰ ਲੋਕਾਂ ਲਈ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਸਹਿਯੋਗ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਦਰਾਂ ਵਿੱਚ ਕਮੀ, ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਸਲੈਬਾਂ ਦੀ ਗਿਣਤੀ ਨੂੰ 4 ਤੋਂ ਘਟਾ ਕੇ 2 ਕਰਨਾ ਅਤੇ ਵਰਗੀਕਰਨ ਮੁੱਦਿਆਂ ਦਾ ਹੱਲ ਤੈਅ ਸਮੇਂ ਤੋਂ ਪਹਿਲਾਂ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੀਐਸਟੀ ਸੁਧਾਰਾਂ ਦੇ ਦੂਜੇ ਪੜਾਅ ਨੇ ਦੇਸ਼ ਦੀ ਆਰਥਿਕਤਾ 'ਚ ਅਹਿਮ ਤਬਦੀਲੀਆਂ ਲਿਆਂਦੀਆਂ ਨੇ ਜਿਸ ਨਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਲੈਕਟ੍ਰੋਨਿਕਸ, ਮੋਟਰ ਵਾਹਨ ਅਤੇ ਖਪਤਕਾਰ ਵਸਤੂਆਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਰਿਕਾਰਡ ਵਿਕਰੀ ਹੋਈ ਹੈ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਇੱਕ ਇਤਿਹਾਸਕ ਵਿਗਿਆਨਕ ਸਫਲਤਾ ਵਜੋਂ ਐਲਾਨ ਕੀਤਾ ਕਿ ਉਸਦੇ ਚੰਦਰਯਾਨ 2 ਪੁਲਾੜ ਵਾਹਨ ਨੇ ਆਪਣੇ ਵਿਗਿਆਨਕ ਉਪਕਰਨਾਂ ਦੀ ਵਰਤੋਂ ਕਰਕੇ ਪਹਿਲੀ ਵਾਰ ਸੂਰਜ ਤੋਂ ਨਿਕਲਣ ਵਾਲੇ ਕੋਰੋਨਲ ਮਾਸ ਇਜੈਕਸ਼ਨ CME ਦੇ ਚੰਦਰਮਾ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਨਿਰੀਖਣ ਕੀਤਾ ਹੈ। ਇਹ ਨਿਰੀਖਣ ਚੰਦਰਮਾ ਦੇ ਬਾਹਰੀ ਅਤੇ ਪਤਲੇ ਵਾਯੂਮੰਡਲ ਅਤੇ ਇਸ ਦੀ ਸਤ੍ਹਾ 'ਤੇ ਪੁਲਾੜ ਮੌਸਮ ਦੇ ਪ੍ਰਭਾਵਾਂ ਨੂੰ ਸਮਝਣ ਵਿੱਚ ਮਦਦ ਕਰੇਗਾ। ਚੰਦਰਯਾਨ 2 ਨੂੰ 22 ਜੁਲਾਈ 2019 ਨੂੰ ਸ੍ਰੀ ਹਰੀਕੋਟਾ ਤੋਂ 8 ਵਿਗਿਆਨਕ ਯੰਤਰਾਂ ਨਾਲ ਦਾਗਿਆ ਗਿਆ ਸੀ ਅਤੇ 20 ਅਗਸਤ 2019 ਨੂੰ ਸਫਲਤਾਪੂਰਵਕ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ ਸੀ। ਭਾਵੇਂ 7 ਸਤੰਬਰ 2019 ਨੂੰ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਇਸ ਦਾ ਵਿਕਰਮ ਲੈਂਡਰ ਨਾਲ ਸੰਪਰਕ ਟੁੱਟ ਗਿਆ ਸੀ ਪਰ ਓਰਬਿਟਰ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਚੰਦਰਮਾ ਦੇ ਆਲੇ ਦੁਆਲੇ ਚੱਕਰ ਲਾਉਣਾ ਜਾਰੀ ਰੱਖ ਰਿਹਾ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ 2 ਦੇ ਪੇਲੋਡਸ ਵਿੱਚੋਂ ਇੱਕ ਚੰਦਰ ਐਟਮੋਸਫੀਅਰਿਕ ਕੰਪੋਜੀਸ਼ਨਲ ਐਕਸਪਲੋਰਰ 2 ਨੇ ਸੂਰਜ ਤੋਂ ਨਿਕਲਣ ਵਾਲੇ ਕੋਰੋਨਲ ਮਾਸ ਤੇ ਚੰਦਰਮਾ ਦੀ ਬਾਹਰੀ ਸਤ੍ਹਾ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਰਿਕਾਰਡ ਕੀਤਾ ਹੈ। ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਆਪਣੀ ਪਹਿਲੀ ਸਵਦੇਸ਼ੀ ਐਂਟੀਬਾਇਓਟਿਕ ਦਵਾ ਨੈਫੀਥਰੋਮਾਈਸਿਨ ਵਿਕਸਿਤ ਕਰਕੇ ਦਵਾ ਅਤੇ ਬਾਇਓਟੈਕਨੋਲੋਜੀ ਖੇਤਰ ਵਿੱਚ ਆਤਮ ਨਿਰਭਰਤਾ ਵੱਲ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਕੱਲ੍ਹ ਨਵੀਂ ਦਿੱਲੀ ਵਿੱਚ 3 ਦਿਨਾਂ ਮੈਡੀਕਲ ਵਰਕਸ਼ਾਪ ਦਾ ਉਦਘਾਟਨ ਕਰਦੇ ਉਨ੍ਹਾਂ ਕਿਹਾ ਕਿ ਇਹ ਐਂਟੀਬਾਇਓਟਿਕ ਦਵਾ ਰੋਧਕ ਸਾਹ ਇਨਫੈਕਸ਼ਨ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਦਵਾਈ ਕੈਂਸਰ ਦੇ ਮਰੀਜ਼ਾਂ ਅਤੇ ਬੇਕਾਬੂ ਸ਼ੂਗਰ ਵਾਲੇ ਲੋਕਾਂ ਲਈ ਵੀ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ। ਡਾ. ਜਤਿੰਦਰ ਸਿੰਘ ਨੇ ਇੱਕ ਹੋਰ ਵੱਡੀ ਵਿਗਿਆਨਕ ਪ੍ਰਾਪਤੀ ਵਜੋਂ ਹੀਮੋਫੀਲੀਆ ਦੇ ਇਲਾਜ ਲਈ ਜੀਨ ਥੈਰੇਪੀ ਦੀ ਸਫਲਤਾ ਦਾ ਜ਼ਿਕਰ ਕੀਤਾ। ਇਹ ਬਰਕ ਤਾਮਿਲਨਾਡੂ ਦੇ ਵੇਲੋਰ 'ਚ ਕ੍ਰਿਸਚੀਅਨ ਮੈਡੀਕਲ ਕਾਲਜ ਵਿੱਚ ਬਾਇਓਟੈਕਨੋਲੋਜੀ ਵਿਭਾਗ ਦੇ ਸਮਰਥਨ ਨਾਲ ਕੀਤੀ ਗਈ ਹੈ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਂਗਠਜੋੜ ਦੇ ਦਲਾਂ ਵਿੱਚ ਮਤਭੇਦ ਹੋਰ ਵੱਧ ਗਏ ਨੇ। ਕਾਂਗਰਸ ਪਾਰਟੀ ਨੇ ਰਾਸ਼ਟਰੀ ਜਨਤਾ ਦਲ RJD ਦੇ ਨੇਤਾ ਅਤੇ ਮਹਾਂਗਠਜੋੜ ਚੋਣ ਤਾਲਮੇਲ ਕਮੇਟੀ ਦੇ ਚੇਅਰਮੈਨ ਤੇਜਸਵੀ ਪ੍ਰਸਾਦ ਯਾਦਵ ਨੂੰ ਇਸ ਅੜਿੱਕੇ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ। ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਬੰਦ ਹੋਣ ਦੇ ਬਾਵਜੂਦ ਮਹਾਂਗਠਜੋੜ ਦੇ ਅੰਦਰ ਅਨਿਸ਼ਚਿਤਤਾ ਅਤੇ ਅੰਦਰੂਨੀ ਝਗੜਿਆਂ ਕਾਰਨ ਰਾਜ ਵਿੱਚ ਚੋਣਾਂ ਦੇ ਪਹਿਲੇ ਗੇੜ ਲਈ ਸੀਟਾਂ ਦੀ ਵੰਡ ਦਾ ਐਲਾਨ ਨਹੀਂ ਹੋ ਸਕਿਆ। ਪਹਿਲੇ ਗੇੜ ਵਿੱਚ ਵੋਟਾਂ ਪੈਣ ਵਾਲੇ ਕਈ ਹਲਕਿਆਂ ਵਿੱਚ ਕਾਂਗਰਸ, RJD ਅਤੇ ਖੱਬੇ ਪੱਖੀ ਪਾਰਟੀਆਂ ਦੇ ਉਮੀਦਵਾਰ ਇੱਕ ਦੂਜੇ ਦੇ ਵਿਰੁੱਧ ਖੜੇ ਨੇ। 18 ਜ਼ਿਲ੍ਹਿਆਂ ਵਿੱਚ 121 ਸੀਟਾਂ ਲਈ 6 ਨਵੰਬਰ ਨੂੰ ਵੋਟਿੰਗ ਹੋਏਗੀ। ਇਸ ਦੌਰਾਨ ਕਾਂਗਰਸ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 5 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਦਾ ਪਵਿੱਤਰ ਸ਼ਹਿਰ ਅਯੋਧਿਆ ਨੌਵੇਂ ਦੀਪੋਤਸਵ ਦੇ ਸ਼ਾਨਦਾਰ ਜਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਸ਼ਾਮੀ ਭਗਵਾਨ ਰਾਮ ਦੀ ਵਾਪਸੀ ਦਾ ਜਸ਼ਨ ਮਨਾਉਣ ਲਈ ਸ਼ਹਿਰ ਦੀਵਿਆਂ ਨਾਲ ਜਗਮਗਾ ਉੱਠੇਗਾ। ਪਿਛਲੇ ਸਾਲ ਦੇ ਰਿਕਾਰਡ ਨੂੰ ਤੋੜਨ ਦਾ ਟੀਚਾ ਰੱਖਦੇ ਹੋਏ ਸ਼ਹਿਰ ਭਰ ਵਿੱਚ 26 ਲੱਖ ਤੋਂ ਵੱਧ ਦੀਵੇ ਜਗਾਏ ਜਾਣਗੇ। ਇਹ ਦੀਪੋਤਸਵ ਵਿਸ਼ਵ ਮੰਚ 'ਤੇ ਅਯੋਧਿਆ ਦੀ ਅਧਿਆਤਮਕ ਅਤੇ ਸੱਭਿਆਚਾਰਕ ਸ਼ਾਨ ਨੂੰ ਪ੍ਰਦਰਸ਼ਿਤ ਕਰੇਗਾ। ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਫਾਸਟੈਗ ਸਾਲਾਨਾ ਪਾਸ ਤੋਹਫੇ ਵਜੋਂ ਦੇ ਕੇ ਇੱਕ ਸੁਚਾਰੂ ਅਤੇ ਸਹਿਜ ਸਫ਼ਰ ਦਾ ਤਜਰਬਾ ਪ੍ਰਦਾਨ ਕਰ ਸਕਦੇ ਹੋ। ਇਸ ਨਾਲ ਉਹ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇਜ਼ ਅਤੇ ਐਕਸਪ੍ਰੈਸ ਵੇਜ਼ 'ਤੇ ਸਾਲ ਭਰ ਬਿਨਾਂ ਕਿਸੇ ਮੁਸ਼ਕਲ ਦੇ ਸਫ਼ਲ ਕਰ ਸਕਣਗੇ। ਸਾਲਾਨਾ ਪਾਸ ਗੈਰ ਵਪਾਰਕ ਵਾਹਨਾਂ ਨੂੰ ਨੈਸ਼ਨਲ ਹਾਈਵੇ ਯਾਤਰਾ ਮੋਬਾਈਲ ਐਪਲੀਕੇਸ਼ਨ ਰਾਹੀਂ ਤੋਹਫੇ ਵਜੋਂ ਦਿੱਤਾ ਜਾ ਸਕਦਾ ਹੈ। ਇਹ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਇੱਕ ਮੁਸ਼ਕਲ ਰਹਿਤ ਯਾਤਰਾ ਦਾ ਤੋਹਫਾ ਭੇਂਟ ਕਰਨ ਲਈ ਤੁਹਾਨੂੰ ਸਿਰਫ ਰਾਜਮਾਰਗ ਯਾਤਰਾ ਐਪ ਉਸ ਦੇ ਉੱਤੇ ਪਾਸ ਸ਼ਾਮਲ ਕਰੋ ਵਿਕਲਪ ਤੇ ਕਲਿੱਕ ਕਰਨਾ ਹੈ ਅਤੇ ਉਸ ਵਿਅਕਤੀ ਦਾ ਵਾਹਨ ਨੰਬਰ ਅਤੇ ਸੰਪਰਕ ਵੇਰਵੇ ਸ਼ਾਮਲ ਕਰਨੇ ਨੇ ਜਿਸ ਨੂੰ ਤੁਸੀਂ ਤੋਹਫਾ ਦੇਣਾ ਚਾਹੁੰਦੇ ਹੋ। ਆਪਣੇ ਮੋਬਾਈਲ ਫੋਨ ਤੇ ਆਏ OTP ਦੀ ਪੁਸ਼ਟੀ ਕਰੋ ਅਤੇ ਪਾਸ ਉਸ ਵਾਹਨ ਨਾਲ ਜੁੜੇ ਵੈਧ ਫਾਸਟੈਗ ਤੇ ਕਿਰਿਆਸ਼ੀਲ ਹੋ ਜਾਵੇਗਾ। ਸਿਰਫ 3,000 ਰੁਪਏ ਦੀ 1 ਸਾਲ ਦੀ ਵੈਧਤਾ ਦੇ ਨਾਲ ਪਾਸ ਇੱਕ ਸਹਿਜ ਅਤੇ ਕਿਫਾਇਤੀ ਯਾਤਰਾ ਵਿਕਲਪ ਪ੍ਰਦਾਨ ਕਰਦਾ ਏ। ਇਹ ਦੇਸ਼ ਭਰ ਦੇ ਤਕਰੀਬਨ 1,150 ਟੋਲ ਪਲਾਜ਼ਿਆਂ ਤੇ ਲਾਗੂ ਏ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
ਅਫਗਾਨਿਸਤਾਨ ਤੇ ਪਾਕਿਸਤਾਨ ਕਈ ਦਿਨਾਂ ਦੀ ਭਿਆਨਕ ਲੜਾਈ ਤੋਂ ਬਾਅਦ ਜੰਗਬੰਦੀ ਲਈ ਸਹਿਮਤ ਹੋ ਗਏ ਨੇ। ਕਤਰ ਦੇ ਵਿਦੇਸ਼ ਮੰਤਰੀ ਨੇ ਕੱਲ੍ਹ ਇਸ ਦਾ ਐਲਾਨ ਕੀਤਾ। ਇਹ ਸਮਝੌਤਾ ਕੱਲ੍ਹ ਦੋਹਾ ਵਿੱਚ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੌਰਾਨ ਹੋਇਆ, ਜਿਸ ਦੀ ਸਾਲਸੀ ਕਤਰ ਅਤੇ ਤੁਰਕੀ ਨੇ ਕੀਤੀ। ਕਤਰ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਨੁਮਾਇੰਦੇ ਸਰਹੱਦ ਤੇ ਤੁਰੰਤ ਜੰਗਬੰਦੀ ਅਤੇ ਸ਼ਾਂਤੀ ਯਕੀਨੀ ਬਣਾਉਣ ਲਈ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਏ ਨੇ। ਅਫਗਾਨ ਵਫਦ ਦੀ ਅਗਵਾਈ ਰੱਖਿਆ ਮੰਤਰੀ ਮੁਹੰਮਦ ਯਾਕੂਬ ਨੇ ਕੀਤੀ, ਜਦੋਂ ਕਿ ਪਾਕਿਸਤਾਨੀ ਵਫਦ ਵਿੱਚ ਰੱਖਿਆ ਮੰਤਰੀ ਖਵਾਜਾ ਹਾਫਿਜ਼ ਅਤੇ ISI ਮੁਖੀ ਜਨਰਲ ਅਸੀਮ ਮਲਿਕ ਸ਼ਾਮਲ ਸਨ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਪਾਕਿਸਤਾਨ ਉੱਪਰ 48 ਘੰਟੇ ਦੀ ਗੋਲੀਬੰਦੀ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ। 48 ਘੰਟੇ ਦੀ ਗੋਲੀਬੰਦੀ ਲਗਭਗ 1 ਹਫ਼ਤੇ ਦੀ ਭਿਆਨਕ ਲੜਾਈ ਤੋਂ ਬਾਅਦ ਲਾਗੂ ਕੀਤੀ ਗਈ ਸੀ। ਇਨ੍ਹਾਂ ਝੜਪਾਂ ਵਿੱਚ ਦੋਵਾਂ ਦੇਸ਼ਾਂ ਦੇ ਬਹੁਤ ਸਾਰੇ ਸੈਨਿਕ ਅਤੇ ਨਾਗਰਿਕ ਮਾਰੇ ਗਏ ਨੇ। ਇਸ ਦੌਰਾਨ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਨਵੰਬਰ ਦੇ ਅਖੀਰ ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀ ਆਗਾਮੀ ਤਿਕੋਣੀ 2020 ਲੜੀ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫੈਸਲਾ ਅਫਗਾਨਿਸਤਾਨ ਦੇ ਪਖਤਿਕਾ ਸੂਬੇ ਵਿੱਚ ਹਾਲ ਹੀ ਵਿੱਚ ਪਾਕਿਸਤਾਨੀ ਹਵਾਈ ਹਮਲੇ ਵਿੱਚ 3 ਅਫਗਾਨ ਕ੍ਰਿਕਟਰਾਂ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 3 ਇੱਕਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਪਰਥ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਦੀ ਅਗਵਾਈ ਸ਼ੁਭਮਨ ਗਿੱਲ ਕਰ ਰਹੇ ਨੇ, ਜਿਨ੍ਹਾਂ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨ ਬਣਾਇਆ ਗਿਆ ਹੈ। ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਇੰਦੌਰ ਵਿੱਚ ਮੇਜ਼ਬਾਨ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3 ਵਜੇ ਖੇਡਿਆ ਜਾਏਗਾ। ਮਲੇਸ਼ੀਆ ਵਿੱਚ ਸੁਲਤਾਨ ਜੋਹਰ ਕੱਪ ਹਾਕੀ ਟੂਰਨਾਮੈਂਟ ਵਿੱਚ ਕੱਲ੍ਹ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਫਾਈਨਲ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 2-1 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਬੈਡਮਿੰਟਨ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਡੈਨਮਾਰਕ ਓਪਨ ਸੁਪਰ 750 ਦੇ ਪੁਰਸ਼ ਡਬਲਸ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਨਾਕਾਮ ਰਹੀ ਹੈ। ਭਾਰਤੀ ਜੋੜੀ ਨੂੰ ਜਾਪਾਨ ਦੇ ਤਾਰੂਕੋ ਹੋਕੀ ਅਤੇ ਯੂਗੋ ਕੋਬਾਯਾਸ਼ੀ ਦੀ ਜੋੜੀ ਤੋਂ 21-23, 21-18, 16-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਸੋਧੇ ਹੋਏ ਟੈਕਸ ਢਾਂਚੇ ਦੇ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਲਈ 54 ਉਤਪਾਦਾਂ ਦੀਆਂ ਕੀਮਤਾਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਇਸਰੋ ਨੇ ਪਹਿਲੀ ਵਾਰ ਸੂਰਜ ਤੋਂ ਨਿਕਲਣ ਵਾਲੇ ਕੋਰੋਨਲ ਮਾਸ ਇਜੈਕਸ਼ਨ ਦੇ ਚੰਦਰਮਾ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਨਿਰੀਖਣ ਕੀਤਾ ਹੈ। ਭਾਰਤ ਨੇ ਆਪਣੀ ਪਹਿਲੀ ਸਵਦੇਸ਼ੀ ਐਂਟੀਬਾਇਓਟਿਕ ਵਿਕਸਿਤ ਕੀਤੀ ਹੈ ਅਤੇ ਜੀਨ ਥੈਰੇਪੀ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਅੱਜ ਸ਼ਾਮੀ ਦੀਪੋਤਸਵ ਮਨਾਇਆ ਜਾਵੇਗਾ ਅਤੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 3 ਇੱਕਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਪਰਥ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੋਂ ਹੋਏਗਾ। ਨਮਸਕਾਰ।